ਦੇ ਪਿਆਰਿਆ ਪਹਿਲਾਵਾਂ ਨੇ ਆਪਣਾ ਆਦ ਪਿਆਰਿਆ
ਸਾਰਾ ਹੀ ਕੰਮ ਮਨ ਨਾਲ ਹੈ ਸਾਡਾ। ਜੇ ਸਾਧ ਲਈਏ ਇਹਨੂੰ ਤਾਂ ਸਿੱਧ ਹੋ ਜਾਏਗੀ, ਰਿਜ਼ਲਟ ਫੇਵਰੇਬਲ ਰਿਜ਼ਲਟ ਨਿਕਲ ਆਏਗਾ। ਮਨ ਹੀ ਦੁਸ਼ਮਣ ਹੈ, ਮਨ ਇਹ ਮਿੱਤਰ। ਜੇ ਮਿਲ ਜਾਵੇ ਤਾਂ ਇਹਦੇ ਵਰਗਾ ਸੰਸਾਰ 'ਤੇ ਕੋਈ ਹੈਲਪਰ ਨਹੀਂ ਹੈ। ਇਹੀ ਹੈ ਭਟਕਣ ਲਾਉਣ ਵਾਲਾ, ਇਹੀ ਹੈ ਸ਼ਾਂਤੀ ਦੇਣ ਵਾਲਾ। ਸੋ ਇਹਦੇ ਨਾਲ ਜਦ ਤਾਈਂ ਸਮਝੌਤਾ ਨਹੀਂ ਹੁੰਦਾ, ਗੱਲ ਅੱਗੇ ਬਣਦੀ ਨਹੀਂ ਹੈ। ਸੋ ਇਹਦੇ ਨਾਲ ਸਮਝੌਤੇ ਵਾਸਤੇ ਯਤਨ ਹੋਇਆ ਕਰਦੇ ਨੇ। ਜੇ ਯਤਨ ਕਰ ਲਓ ਫਿਰ ਪੂਰਾ ਪੂਰਾ ਰਿਜ਼ਲਟ ਨਿਕਲ ਆਉਂਦਾ। ਪਹਿਲਾਂ ਤਾਂ ਕਰਮ ਹੁੰਦਾ, ਬਾਣੀ ਪੜ੍ਹਨੀ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਫਿਰ ਬਾਣੀ, ਪਹਿਲਾਂ ਸਿਮਰਨ ਕਰਨਾ 2.5 ਘੰਟੇ, ਫਿਰ ਉਹਦੇ ਬਾਅਦ ਬਾਣੀ ਪੜ੍ਹਨੀ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਨਾਮ ਧਿਆ, ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਹਰੀ ਦਾ ਜਾਤ ਸਰਵਣ ਕਰਨਾ। ਇਹ ਪਹਿਲਾ ਸਾਧਨ ਹੈ। ਦੂਸਰਾ ਹੋਇਆ ਕਰਦਾ ਕਿ ਮਾਇੰਡ ਦੀ ਕਨਸੈਪਸ਼ਨ ਕਰਨੀ ਪੈਂਦੀ ਹੈ, ਮਦਦ ਕਰ ਲੈਣੀ ਪੈਂਦੀ ਹੈ ਮਾਨਸਿਕ ਸ਼ਕਤੀ ਦੀ। ਉਹ ਮਾਨਸਿਕ ਸ਼ਕਤੀ ਇਹ ਹੈ ਕਿ ਕਿਸੇ ਸਾਕਾਰ ਵਸਤੂ ਦਾ ਧਿਆਨ ਧਰਨਾ ਪੈਂਦਾ, ਉਹਦੇ 'ਤੇ ਕੇਂਦਰਿਤ ਕਰਨਾ ਪੈਂਦਾ। ਇਹ ਜਿਹੜੇ ਮਿਸਮਰੇਜ਼ ਵਾਲੇ ਨੇ, ਇਹ ਇੱਕ ਗੋਲ ਨੁਕਤੇ ਦੇ ਉੱਤੇ ਮਨ ਨੂੰ ਟਿਕਾਉਂਦੇ ਨੇ, ਅਤੇ ਇਹਨਾਂ ਦੀ ਪ੍ਰਾਪਤੀ ਕੀ ਹੁੰਦੀ ਹੈ, ਇਹਨਾਂ 'ਚ ਸ਼ਕਤੀਆਂ ਆ ਜਾਂਦੀਆਂ ਨੇ, ਪ੍ਰੇਰਨਾ ਸ਼ਕਤੀ ਆ ਜਾਂਦੀ ਹੈ। ਜਿਹਨੂੰ ਬੁਲਾਉਂਦੇ ਨੇ ਉਹ ਆ ਕੇ ਹਾਜ਼ਰ ਹੋ ਜਾਂਦਾ, ਨਾਂ ਦੱਸ ਦਿੰਦੇ ਨੇ, ਬਿਮਾਰੀਆਂ ਦੱਸ ਦਿੰਦੇ। ਪਹਿਲੇ ਜ਼ਮਾਨਿਆਂ 'ਚ ਮਦਰਾਸ 'ਚ ਹੋਸਪਿਟਲ ਸੀ ਜਿਹੜਾ ਮਿਸਮਰੇਜ਼ਮ ਦੇ ਨਾਲ ਇਲਾਜ ਕਰਦੇ ਸੀ, ਅਤੇ ਉੱਥੇ ਉਹਨੂੰ ਕਹਿਣਾ ਤੂੰ ਰਾਜੀ ਹੈ ਤੂੰ ਰਾਜੀ ਹੈ, ਵਾਰ ਵਾਰ ਕਹੀ ਜਾਣਾ। ਉਹਨੇ ਕਹਿਣਾ ਮੈਂ ਹਾਂ ਰਾਜੀ ਹਾਂ, ਤੇਰਾ ਆਪਰੇਸ਼ਨ ਨਹੀਂ ਅਸੀਂ ਕਰ ਰਹੇ, ਤੈਨੂੰ ਕੋਈ ਪੇਨ ਨਹੀਂ ਹੋ ਰਹੀ। ਉਹਨੇ ਕਹਿਣਾ ਨਹੀਂ, ਉਹ ਹਿਪਨੋਟਾਈਜ਼ ਕਰ ਦੇਣਾ, ਉਹਦੇ ਬਾਅਦ ਆਪਰੇਸ਼ਨ ਕਰੀ ਜਾਣਾ। ਇੰਜੈਕਸ਼ਨ ਨਹੀਂ ਸੀ ਲਾਇਆ ਕਰਦੇ, ਇਹ ਮਦਰਾਸ 'ਚ ਹੋਸਪਿਟਲ ਅੰਗਰੇਜ਼ਾਂ ਨੇ ਇਹ ਚੀਜ਼ ਚਲਾਈ ਸੀ। ਉਹਨਾਂ ਨੂੰ ਪਤਾ ਸੀ ਵੀ ਮਾਨਸਿਕ ਸ਼ਕਤੀ ਜੇ ਕੇਂਦਰਿਤ ਹੋ ਜਾਵੇ ਤਾਂ ਵੱਡੇ ਤੋਂ ਵੱਡੇ ਦੁੱਖ ਨੂੰ ਸੁੱਖ ਬਣਾ ਲੈਂਦੀ ਹੈ। ਜੇ ਮਾਨਸਿਕ ਸ਼ਕਤੀ ਕੇਂਦਰਿਤ ਨਾ ਹੋਵੇ, ਇਕੱਠੀ ਨਾ ਹੋਵੇ, ਤਾਂ ਛੋਟੇ ਤੋਂ ਛੋਟਾ ਕੰਮ ਨਹੀਂ ਬਣਿਆ ਕਰਦਾ। ਸੋ ਇਸ ਤਰ੍ਹਾਂ ਮਾਇੰਡ ਦੀ ਕਨਸੈਪਸ਼ਨ ਦੇ ਨਾਲ ਸਭ ਤੋਂ ਪਿਆਰੀ ਜੋ ਵਸਤੂ ਹੈ ਉਹਦੇ 'ਤੇ ਮਨ ਨੂੰ ਲਾਉਣਾ ਪੈਂਦਾ। ਹੁਣ ਇਹਦੇ ਵਿੱਚ ਪਿਆਰੀਆਂ ਬੜੀਆਂ ਚੀਜ਼ਾਂ, ਕੋਠੀ ਵੀ ਪਿਆਰੀ ਆ, ਬਹੁਤ ਬੰਦਿਆਂ ਨੂੰ ਬਾਜਿਆਂ ਨੂੰ ਮੱਝਾਂ ਪਿਆਰੀਆਂ ਨੇ। ਇੱਕ ਮਹਾਤਮਾ, ਇਹ ਸਾਰੇ ਅਜਮਾਏ ਹੋਏ ਨੁਸਖੇ ਨੇ। ਇੱਕ ਮਹਾਤਮਾ ਇੱਕ ਜਗਿਆਸੂ ਨੂੰ ਕਹਿ ਰਹੇ ਸੀ ਤੂੰ ਧਿਆਨ ਧਰਿਆ ਕਰ। ਬਥੇਰਾ ਧਿਆਨ ਧਰਿਆ ਆ, ਉਹਦੇ ਆਵੇ ਹੀ ਨਾ। ਕਹਿੰਦਾ ਮਹਾਰਾਜ ਮੇਰੇ ਮਨ 'ਚ ਤਾਂ ਆਉਂਦੀ ਨਹੀਂ। ਕਹਿੰਦਾ ਤੇਰੇ ਮਨ 'ਚ ਕੀ ਆਉਂਦਾ? ਕਹਿੰਦੇ ਮੇਰੀ ਮੱਝ ਆਉਂਦੀ ਹੈ। ਕਹਿੰਦੇ ਚੰਗਾ, 6 ਮਹੀਨੇ ਬਿਠਾਲਤਾ ਭੋਰੇ 'ਚ, ਉਹ ਮੱਝ ਦਾ ਧਿਆਨ ਧਰੀ ਜਾਂਦਾ। ਮਹਾਤਮਾ ਨੇ ਦੇਖਿਆ ਵੀ ਇਹਦਾ ਧਿਆਨ ਪੂਰਾ ਹੋਇਆ ਕਿ ਨਹੀਂ, ਮੱਝ ਦਾ ਹੀ ਰੂਪ ਬਣ ਗਿਆ ਉਹਦੇ ਮਨ ਦੇ ਅੰਦਰ। ਉਹ ਕਹਿੰਦੇ ਬਾਹਰ ਆ ਜਾ। ਉਹਨਾਂ ਨੇ ਦਰਵਾਜ਼ਾ ਤਾਂ ਖੋਲਿਆ ਨਾ, ਖਿੜਕੀ ਤੇ ਹੀ ਕਹਿਣ ਬਾਹਰ ਆ ਜਾ, ਬਾਹਰ ਨਾ ਨਿਕਲੇ। ਕਹਿੰਦੇ ਤੂੰ ਬਾਹਰ ਨਹੀਂ ਨਿਕਲਦਾ? ਕਹਿੰਦਾ ਮਹਾਰਾਜ ਮੇਰੇ ਸਿੰਘ ਵੱਡੇ ਵੱਡੇ ਨੇ, ਫਸਦੇ ਨਿਕਲ ਬਾਰੀ 'ਚ, ਕਿਉਂਕਿ ਉਹਦਾ ਅਧਿਆਸ ਪੱਕ ਗਿਆ ਮੱਝ ਦਾ, ਆਪਣਾ ਸਰੀਰ ਗਾਇਬ ਹੋ ਗਿਆ। ਸੋ ਮੱਝ ਨਾਲੋਂ ਤਾਂ ਚੰਗਾ ਗੁਰੂ ਦਾ ਸਰੂਪ ਹੈ। ਉਸ ਦਾ ਜਦ ਅਸੀਂ ਧਿਆਨ ਧਰਦੇ ਹਾਂ, ਧਰਦੇ ਧਰਦੇ ਤਾਂ ਇੱਕ ਤ੍ਰਿਪਤੀ ਹੁੰਦੀ ਹੈ ਧਿਆਤਾ ਧਿਆਨ 'ਤੇ। ਉਹਦੇ ਵਿੱਚੋਂ ਪਹਿਲਾਂ ਤਾਂ ਆਪਣਾ ਆਪਾ ਖਤਮ ਹੁੰਦਾ, ਫਿਰ ਉਹ ਧਿਆਨ ਦੇ ਵਿੱਚ ਪ੍ਰਕਾਸ਼ ਆਉਂਦਾ। ਪ੍ਰਕਾਸ਼ ਹੋ ਕੇ ਫਿਰ ਇਹ ਕਿਰਿਆ ਖਤਮ ਹੋ ਜਾਂਦੀ ਹੈ ਵੀ ਮੈਂ ਧਿਆਨ ਧਰਦਾ, ਕੇਵਲ ਧੇ ਸਾਹਮਣੇ ਰਹਿ ਜਾਂਦਾ, ਤ੍ਰਿਪਤੀ ਟੁੱਟ ਜਾਂਦੀ ਹੈ। ਸੋ ਉਹਦੇ ਨਾਲ ਜਦੋਂ ਕੇਵਲ ਧੇ ਰਹਿ ਗਿਆ ਤਾਂ ਉਹਦੇ ਵਿੱਚ ਪ੍ਰਕਾਸ਼ ਆ ਜਾਂਦਾ, ਉੱਥੇ ਆ ਕੇ ਉਹਦਾ ਮਨ ਇਕਾਗਰ ਹੋ ਗਿਆ। ਦੂਸਰਾ ਤਰੀਕਾ ਇਹ ਕਰਦੇ ਨੇ, ਬਹੁਤਿਆਂ ਦੇ ਮਨਾਂ 'ਚ ਸ਼ੰਕਾ ਹੁੰਦਾ ਵੀ ਜੇ ਗੁਰੂ ਦਾ ਧਿਆਨ ਧਰਿਆ ਇਹ ਤਾਂ ਜੀ ਫਲਾਣੇ ਦੀ ਸੋਭਾ ਸੰਦੀ ਬਣਾਈ ਹੋਈ ਤਸਵੀਰ ਆ, ਗੁਰੂ ਸਾਹਿਬ ਕਿਤੇ ਇਹੋ ਜਿਹੇ ਸੀਗੇ? ਜੇ ਸੱਚਮੁੱਚ ਵੀ ਕਿਸੇ ਨੇ ਸਬਰ ਨੇ ਖਿੱਚੀ ਹੋਵੇ ਤਾਂ ਉਹਨਾਂ ਦਾ ਆ ਜਾਂਦਾ ਜੀ ਤਸਵੀਰ ਦਾ ਕਿਉਂ ਧਿਆਨ ਧਰੀਏ। ਉਹ ਸ਼ੰਕਾ ਮਨ 'ਚ ਆਉਣ ਕਰਕੇ ਉਹ ਫੇਲ ਹੋ ਜਾਂਦੇ ਨੇ, ਉਹਨਾਂ ਨੂੰ ਫਿਰ ਸੰਤ ਦੱਸਦੇ ਨਹੀਂ। ਉਹ ਕਹਿੰਦੇ ਇਹਦੀ ਬਿਰਤੀ ਜਿਹੜੀ ਹੈ ਤਰਕ ਵਾਲੀ ਹੈ, ਇਹਨੂੰ ਇਹ ਗੱਲ ਨਾ ਦੱਸੋ। ਉਹਨੂੰ ਫਿਰ ਕਹਿੰਦੇ ਨੇ ਵੀ ਤੂੰ ਨਾਮ ਦੀ ਧੁਨ ਬਣਾ ਲੈ, ਧੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਕਤ ਕਹਾਣੀ, ਤੇਰੇ ਅੰਦਰ ਜਿਹੜੀ ਧੁਨ ਹੈ ਉਹਦੇ ਨਾਲ ਤਾਂ ਤੂੰ ਰਲੇਗਾ ਜੇ ਤੂੰ ਵੀ ਧੁਨ ਬਣਾ ਲਵੇਂ। ਧੁਨ ਫਿਰ ਸ਼ਬਦ ਦੀ ਹੁੰਦੀ ਹੈ, ਹੋਰ ਕਿਸੇ ਦੀ ਤਾਂ ਹੁੰਦੀ ਨਹੀਂ, ਸ਼ਬਦ ਦੀ ਧੁਨ ਹੁੰਦੀ ਹੈ। ਅਤੇ ਇਹਦੇ ਵਿੱਚੋਂ ਕੁਛ ਆਦਿ ਧੁਨਾਂ ਨੇ, ਉਹਦੇ ਤਾਂ ਨੇਚਾ ਨਹੀਂ ਬਣਦਾ। ਜੇ ਕਹੇ ਵੀ ਤੂੰ ਓਂਕਾਰ ਦੀ ਧੁਨ ਬਣਾ ਲੈ, ਉਹ ਕਹੂ ਮੇਰਾ ਮੰਤਰ ਤਾਂ ਵਾਹਿਗੁਰੂ ਹੈ, ਮੇਰਾ ਗੁਰਮੰਤਰ ਤਾਰਲਾ ਹੈ, ਮੇਰਾ ਤਾਂ ਓਮ ਹੈ, ਜਾਂ ਕੋਈ ਹੋਰ ਨਾਮ ਰੱਖਿਆ ਹੋਇਆ ਵੀ ਉਹਦੀ ਧੁਨ ਹੈ। ਪੰਜ ਨਾਮ ਨੇ, ਧੁਨ ਕਿਵੇਂ ਬਣ ਜੂ ਉਹਨਾਂ ਦੀ? ਉਹ ਧੁਨ ਤੁਹਾਡੇ ਕੰਟੀਨਿਊਸ ਚੱਲਦੀ ਆ ਅੰਦਰ। ਕੋਈ ਵੀ ਨਾਮ ਲੈ ਲਓ ਜਿਹੜਾ ਉਹਦੇ ਧੁਨ ਦੇ ਨਾਲ ਰਲ ਜਾਵੇ ਉਹ ਤਾਂ ਲੈ ਜਾਂਦਾ ਗਾਹਾਂ, ਜਿਹੜਾ ਟੱਕਰ ਜੀ ਖਾਈ ਜਾਵੇ ਫਿਰ ਉਹ ਰਲਦਾ ਨਹੀਂ ਹੈ, ਇਸ ਕਰਕੇ ਫਿਰ ਉਹ ਧਿਆਨ ਪੂਰਾ ਨਹੀਂ ਹੁੰਦਾ। ਸੋ ਪੂਰਾ ਧਿਆਨ ਜਦ ਹੁੰਦਾ ਹੈ, ਜਦੋਂ ਉਹ ਧੁਨ ਦੇ ਵਿੱਚ ਧਿਆਨ ਆ ਜਾਵੇ, ਧੁਨਵੇਂ ਧਿਆਨ ਧਿਆਨਵੇਂ ਜਾਣਿਆ, ਬਿਰਤੀ ਇਕਾਗਰ ਹੋ ਜਾਂਦੀ ਹੈ, ਸੂਖਸ਼ਮ ਹੋ ਜਾਂਦੀ ਹੈ, ਫਿਰ ਨਿਰੀ ਧੁਨ ਚੱਲਦੀ ਹੈ ਅਤੇ ਨਾਲ ਮੰਤਰ ਦੀ ਧੁਨ ਜਾਂਦੀ ਹੈ। ਜਿਵੇਂ ਰਾਗੀ ਗਾਉਂਦੇ ਨੇ ਨਾਲ ਵਾਜੇ ਵੱਜਦੇ ਨੇ, ਨਾਲ ਉਹ ਸ਼ਬਦ ਵੀ ਨਾਲ ਗਾਈ ਜਾਂਦਾ, ਉਹੀ ਜੀ ਸੁਰ ਬਣਾ ਕੇ। ਸੋ ਉਹਦੇ ਜਾ ਕੇ ਮਨ ਜਿਹੜਾ ਹੈ ਧਿਆਨ ਪਰਿਪੱਕ ਹੋ ਜਾਂਦਾ ਹੈ, ਇਹਦੇ ਨਾਲ ਵਿਖੇਪਤਾ ਮਨ ਦੀ ਹਟ ਜਾਂਦੀ ਹੈ, ਫਿਰ ਮਨ ਟਿਕਿਆ ਕਰਦਾ। ਸੋ ਕਹਿੰਦੇ ਇੱਥੇ ਤੱਕ ਤੂੰ ਪਹੁੰਚ, ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਓ ਕਹੇ ਕਿ ਵੀਰਾ ਮਨ ਸਾ ਮਿਲਿਆ ਨਾ ਕੋਈ। ਹੁਣ ਅਗਲੀ ਅਵਸਥਾ ਆ ਜਾਂਦੀ ਹੈ, ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਸਹਾਇਕ ਨੇ ਉਹ ਬਹੁਤ ਵਾਰੀ ਆਪਾਂ ਵਚਨ ਕਰ ਚੁੱਕੇ ਹਾਂ ਬਈ ਜਿੰਨਾ ਚਿਰ ਇਹ ਚੀਜ਼ਾਂ ਇਹਦੇ ਅੰਦਰ ਨਹੀਂ ਆਉਂਦੀਆਂ ਓਨੀ ਦੇਰ ਤੱਕ ਇਹ ਗੱਲ ਬਣਨੀ ਨਹੀਂ ਹੈ, ਕਿਉਂ ਕਲਪਨਾ ਬਣੀ ਰਹਿਣੀ ਹੈ ਜ਼ਬਰਦਸਤ, ਧਿਆਨ ਵਿੱਚ ਨਹੀਂ ਲੱਗ ਸਕਦਾ। ਬਾਹਰੋਂ ਆਵਾਜ਼ਾਂ ਆਈ ਜਾਣੀਆਂ ਕਿਉਂਕਿ ਅਜੇ ਕੰਨਾਂ 'ਤੇ ਪਹਿਰਾ ਨਹੀਂ ਲਾਇਆ, ਨੇਤਰਾਂ ਦੇ ਨਾਲ ਕੁਛ ਦੇਖੀ ਜਾਣਾ, ਬੈਠਾ ਸਤਸੰਗ ਜਿਹਾ ਝਾਕਦਾ ਮੱਥੇ ਟੇਕਣ ਵਾਲਿਆਂ ਨੂੰ, ਬਿਰਤੀ ਕਿਵੇਂ ਇਕਾਗਰ ਹੋ ਜਾਏਗੀ? ਉਹ ਤਾਂ ਉਹਨਾਂ ਦੇ ਕੱਪੜੇ ਲੀੜੇ ਦੇਖਦਾ ਨਾ। ਬਿਰਤੀ ਤਾਂ ਹੁੰਦੀ ਹੈ ਜੇ ਗੁਰੂ ਦਾ ਸ਼ਬਦ ਗੁਰੂ ਦੇ ਨੇਤਰਾਂ ਦੇ ਨਾਲ ਗੁਰੂ ਸਰੂਪ ਦੇ ਦਰਸ਼ਨ ਕਰੇ, ਕੰਨਾਂ ਦੇ ਨਾਲ ਬਾਣੀ, ਮਨ ਦੇ ਨਾਲ ਉਸ ਚੀਜ਼ ਨੂੰ ਫੜੇ ਅਤੇ ਬੁੱਧੀ ਦੇ ਨਾਲ ਵਿਚਾਰ ਕਰੇ, ਹਿਰਦੇ 'ਚ ਧਾਰਨ ਕਰੇ, ਫਿਰ ਜਾ ਕੇ ਅਸਰ ਹੋਇਆ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਚਿੱਤ ਦੀ ਇਕਾਗਰਤਾ ਬਹੁਤ ਵੱਡੀ ਚੀਜ਼ ਹੈ। ਜਦੋਂ ਚਿੱਤ ਇਕਾਗਰ ਹੋ ਗਿਆ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀ, ਫਿਰ ਇਸ ਦੇ ਅੱਗੇ ਇਹਨੂੰ ਅਸਲੀ ਚੀਜ਼ ਵੱਲ ਪੈਂਦਾ। ਇੱਥੇ ਥਾਈ ਤਾਂ ਹੈਗੀ ਤਿਆਰੀ, ਸਾਹ ਸਿੰਘ ਜੀ ਵੀ ਤਿਆਰੀ ਕਰਨੀ ਆ। ਜਿਵੇਂ ਆਪਾਂ ਪਾਣੀ ਲੈ ਕੇ ਜਾਣਾ ਹੈ, ਪਹਿਲਾਂ ਖਾਲਾ ਪੱਟਿਆ, ਜਿੱਥੇ ਉੱਚਾ ਉੱਥੇ ਮਿੱਟੀ ਪਾ ਕੇ ਬੰਨਿਆ, ਫਿਰ ਕਿਆਰੇ ਬਣਾਏ, ਫਿਰ ਸਾਰੀ ਤਿਆਰੀ ਕਰ ਲਈ ਵੀ ਪਾਣੀ ਲੈ ਕੇ ਆਉਣਾ, ਫਿਰ ਪਾਣੀ ਦਾ ਮੋਗੇ 'ਚੋਂ ਕੱਢ ਲਿਆ, ਫਿਰ ਉਹਦੇ ਨਾਲ ਨਾਲ ਚੱਲਣਾ ਵੀ ਕਿਤੇ ਤੋੜੇ ਨਾ ਦੇਵੇ, ਕਿਤੇ ਕੀੜੀਆਂ ਨੇ ਗਲੀਆਂ ਕੱਢੀਆਂ ਹੋਣ, ਕੋਈ ਹੋਰ ਇਹਨਾਂ ਆ ਜਾਵੇ ਇੱਥੇ, ਅਤੇ ਉਹ ਫਿਰ ਪਾਣੀ ਦੇ ਨਾਲ ਨਾਲ ਜਿੱਥੇ ਵੱਟ ਕਮਜ਼ੋਰ ਹੈ ਉੱਥੇ ਕਹੀ ਮਾਰਦਾ ਵੀ ਇੱਥੋਂ ਪਾਣੀ ਦਾ ਖਤਰਾ, ਉੱਥੇ ਦੋ ਚੇਪੇ ਭਰ ਕੇ ਸੁੱਟ ਦਿੰਦਾ। ਉਹ ਸਾਵਧਾਨਤਾ ਦੇ ਨਾਲ ਪਾਣੀ ਕਿਆਰੇ 'ਚ ਲੈ ਕੇ ਜਾਂਦੇ, ਕਿਆਰੇ ਦੇ ਵਿੱਚ ਪਹੁੰਚਣ ਤੱਕ ਐਂ ਸਮਝ ਲਓ ਪਾਣੀ ਵੀ ਹੈਗਾ ਪਰ ਤਿਆਰੀ ਹੈ। ਉੱਥੇ ਜਾ ਕੇ ਦ੍ਰਿਸ਼ਟੀ ਬਦਲਦੀ ਹੈ, ਗੁਰਬਾਣੀ ਉੱਥੇ ਜਾ ਕੇ ਸਮਝ ਆਉਣ ਲੱਗਦੀ ਹੈ, ਨਹੀਂ ਪਹਿਲਾਂ ਨਹੀਂ ਆਉਂਦੀ, ਪਹਿਲਾਂ ਉੱਤੋਂ ਉੱਤੋਂ ਪੜਦਾ। ਉਸ ਅਵਸਥਾ ਨੂੰ ਵਿਵੇਕ ਮੰਡਲ ਦੀ ਬਿਰਤੀ ਕਹਿੰਦੇ ਨੇ, ਵਿਵੇਕ ਦੇ ਵਿੱਚ ਦਾਖਲ ਹੋ ਜਾਂਦਾ ਹੈ, ਫਿਰ ਇਹਨੂੰ ਆਪਾਂ ਹੀ ਕੁਦਰਤੀ ਹੋਈ ਗਿਆਨ ਹੋ ਜਾਂਦਾ ਹੈ ਆਪਣੇ ਆਪ ਦਾ ਕਿ ਮੈਂ ਆਤਮਾ ਹਾਂ, ਮੈਂ ਕੁਛ ਵੀ ਨਹੀਂ ਹੈਗਾ, ਸਰੀਰ ਮੈਂ ਨਹੀਂ ਹਾਂ, ਸਰੀਰ ਤਾਂ ਐਵੇਂ ਵਾਧੂ ਚੀਜ਼ ਹੈ ਜਿਵੇਂ ਕੱਪੜੇ ਨੇ ਮੇਰੇ, ਇਸ ਤਰ੍ਹਾਂ ਨਾਲ ਇੱਕ ਮਿੱਟੀ ਦਾ ਮਕਾਨ ਜਿਹਾ ਬਣਾ ਕੇ ਹੈ ਜਿਹਦੇ ਵਿੱਚ ਮੈਂ ਦੇਖਦਾ, ਜਿਹਦੇ ਵਿੱਚ ਬੈਠ ਕੇ ਸੁਣਦਾ, ਜਿਹਦੇ 'ਚ ਬੈਠ ਕੇ ਬੋਲਦਾ, ਜਿਹਦੇ 'ਚ ਬੈਠ ਕੇ ਟੇਸਟ ਕਰਦਾ। ਵੈਸੇ ਉਹਨੂੰ ਲੋੜ ਨਹੀਂ ਹੈ, ਜਿਹੜਾ ਉਹਦਾ ਪਰਛਾਵਾਂ ਪੈਂਦਾ ਹੈ ਸਰੀਰ ਦੇ ਅੰਦਰ ਉਹਨੂੰ ਲੋੜ ਹੈ, ਕਿਉਂਕਿ ਉਹ ਮੈਟਰ ਦੇ ਨਾਲ ਰਲਿਆ ਹੋਇਆ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਭੂਮੀ ਲੀਨ ਮਿਲਾਏ, ਅਣਕ ਸਿਆਣੇ ਭੱਜ ਗਏ ਨਾ ਨਿਰਵਾਰੀ ਜਾਏ, ਬੇਅੰਤ ਸਿਆਣੇ ਥੱਕ ਗਏ, ਅੱਡ ਨਹੀਂ ਕੀਤੀ ਜਾਂਦੀ ਇਹ ਬੂੰਦ। ਤੇ ਆਪਣੇ ਸਰੂਪ ਨੂੰ ਪਛਾਣ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ,
ਪਛਾਣ ਪਿਆਰਿਆ ਵੇ ਆਪਣੇ ਆਤਮਾ ਸਰੂਪ, ਪਛਾਣ ਪਿਆਰਿਆ ਵੇ ਆਪਣੇ ਆਤਮਾ
ਪਛਾਣ ਤੂੰ ਕੌਣ ਹੈ, ਇਸ ਦੇਹੀ ਮੈਂ ਕੌਣ ਵਸਾਈ, ਪਛਾਣ ਹੈ ਦੇਹੀ ਚ ਕੌਣ ਵਸਦਾ। ਵਾਕਾ ਅੰਤ ਨਾ ਪਾਇਆ ਜਾਏ, ਪਰ ਜਿਹੜਾ ਵਸਦਾ ਉਹਦੇ ਬਾਰੇ ਨਿਸ਼ਾਨੀਆਂ ਦੇ ਦਿੰਦੇ ਹਾਂ ਵੀ ਉਹਦਾ ਅੰਤ ਨਹੀਂ ਪਾਇਆ ਜਾਂਦਾ ਜਿਹੜਾ ਇਹ ਦੇਹੀ 'ਚ ਵਸਦਾ, ਪਛਾਣ ਲੈ ਕੌਣ ਹੈ। ਨਹੀਂ ਪਤਾ ਲੱਗਦਾ, ਮਹਾਰਾਜ ਫਿਰ ਸੁਣ ਲੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੂੰ ਜੋਤੀ ਦਾ ਸਰੂਪ ਹੈ, ਆਹ ਜੜ ਦੇਹ ਨਹੀਂ ਹੈਗਾ। ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ, ਅਸੀਂ ਤਾਂ ਇੱਥੇ ਹੀ ਖੁਸ਼ ਹਾਂ ਵੀ ਜੇ ਅਸੀਂ ਆਤਮਾ ਬਣ ਗਏ ਸਾਡੇ ਬੱਚਿਆਂ ਦਾ ਕੀ ਬਣੂਗਾ, ਫਿਰ ਸਾਡੇ ਕਾਰੋਬਾਰ ਦਾ ਕੀ ਬਣੂਗਾ। ਮੈਂ ਤਾਂ ਕਹਿੰਦਾ ਮੈਂ ਸਾਰਿਆਂ ਨਾਲੋਂ ਵੱਡਾ ਹੋਣਾ, ਫਿਰ ਤਾਂ ਇਹ ਗੱਲ ਫਜ਼ੂਲੇ ਹੋ ਗਈ ਸਾਰੀ ਮੇਰੀ। ਸ਼ੰਕੇ ਨੇ ਹਨੇਰੇ ਵਿੱਚ ਟੱਕਰਾਂ ਮਾਰਦੇ ਹਾਂ ਅਸੀਂ ਅੰਧਕਾਰ ਦੇ ਅੰਦਰ। ਮਹਾਰਾਜ ਕਹਿੰਦੇ ਅੰਧਕਾਰ ਸੁੱਖ ਕਬੂ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ, ਦੋਏ ਰਹਿੰਦੇ ਰੋਂਦੇ ਨੇ ਹਨੇਰੇ 'ਚ, ਰਾਜਾ ਵੀ ਰੋਂਦਾ ਹੈ ਅਤੇ ਰੰਕ ਵੀ ਰੋਂਦਾ, ਕਿਉਂਕਿ ਮਨ 'ਚ ਹਨੇਰਾ ਪਿਆ ਹੈ। ਇਹ ਹਨੇਰਾ ਦੂਰ ਨਹੀਂ ਹੁੰਦਾ ਜੇ ਸੌ ਚੰਦਾ ਉਗਵੇ, ਸੂਰਜ ਚੜ੍ਹੇ ਹਜ਼ਾਰ ਇੱਥੇ ਚਾਨਣ ਹੁੰਦੇ ਆ, ਗੁਰਬਿੰਨ ਘੋਰ ਹੁੰਦਾ, ਮਾੜਾ ਮੋਟਾ ਨਹੀਂ ਹੈ, ਘੋਰ ਹਨੇਰਾ ਪਿਆ ਹੋਇਆ ਹਰ ਹਰ ਬੰਦੇ ਦੇ ਵਿੱਚ। ਹਨੇਰੇ 'ਚ ਰਹਿਣਾ ਭਾਈ, ਪਸੰਦ ਆਉਂਦਾ ਹਨੇਰਾ, ਹਨੇਰੇ 'ਚ ਤਾਂ ਬੇਅੰਤ ਚੀਜ਼ਾਂ ਡਰਾਉਣੀਆਂ ਦਿਸਦੀਆਂ ਨੇ, ਆਪਣਾ ਹੀ ਪਛਾਵਾਂ ਉਹ ਤੋਂ ਡਰੀ ਜਾਂਦਾ। ਹਨੇਰੇ 'ਚ ਦਿਸਦੇ ਆ ਨਰਕ, ਹਨੇਰੇ 'ਚ ਦਿਸਦੇ ਆ ਸੁਰਗ, ਹਨੇਰੇ ਵਿੱਚ ਆਪਣੇ ਦਿਸਦੇ ਨੇ, ਹਨੇਰੇ ਵਿੱਚ ਬੇਗਾਨੇ ਦਿਸਦੇ ਨੇ। ਜਦੋਂ ਚਾਨਣਾ ਹੋ ਗਿਆ ਫਿਰ ਨਜ਼ਰ ਹੀ ਨਹੀਂ ਆਉਂਦਾ, ਫਿਰ ਸਾਰੀਆਂ ਚੀਜ਼ਾਂ ਹੀ ਰੱਬ ਦਿਸਣ ਲੱਗ ਜਾਂਦੀਆਂ, ਕੋਈ ਬੇਗਾਨਾ ਰਹਿੰਦਾ ਹੀ ਨਹੀਂ ਹੈ। ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖਾ, ਇੱਕ ਸਮਿਨ ਕੋਈ ਨਾਨਕੇ ਲੱਛਣ, ਬਰਮ ਗਿਆਨੀ ਹੋਏ ਪਰਮ ਸ਼ਾਂਤ ਪ੍ਰਾਪਤ ਕਰ ਲੈਂਦਾ, ਉੱਚੀ ਤੇ ਉੱਚੀ ਅਵਸਥਾ ਪ੍ਰਾਪਤ ਕਰ ਲੈਂਦਾ। ਹਨੇਰੇ ਵਿੱਚ ਅਸੀਂ ਕਿੰਨੇ ਦੁਖੀ ਹੁੰਦੇ ਹਾਂ, ਰੋਈ ਜਾਂਦੇ ਹਾਂ, ਕੋਈ ਕਹਿੰਦਾ ਮੈਨੂੰ ਘਾਟਾ ਪੈ ਗਿਆ, ਕੋਈ ਕਹਿੰਦਾ ਜੀ ਮੇਰਾ ਮੁੰਡਾ ਨਹੀਂ ਆਖੇ ਲੱਗਦਾ, ਬੀਬੀ ਕਹਿੰਦੀ ਹੈ ਮੇਰਾ ਪਤੀ ਸ਼ਰਾਬ ਪੀਂਦਾ, ਕਹਿੰਦੇ ਸਾਡੇ ਲੜਕਾ ਨਹੀਂ ਹੋਇਆ, ਸਾਡਾ ਕਾਰੋਬਾਰ ਨਹੀਂ ਚੱਲਦਾ। ਹਨੇਰੇ ਦੀਆਂ ਟੱਕਰਾਂ, ਆਪਣੇ ਆਪ ਨੂੰ ਪਛਾਣੋ, ਜਦ ਪਛਾਣ ਲਿਆ ਪੱਕੀ ਪਛਾਣ ਆ ਗਈ ਫਿਰ ਕੀ ਹੁੰਦਾ, ਕਹਿੰਦੇ ਫਿਰ ਰੂਹਾਨੀ ਸ਼ਕਤੀਆਂ ਹਰਕਤ 'ਚ ਆ ਜਾਂਦੀਆਂ, ਹਰਕਤ 'ਚ ਆ ਕੇ ਫਿਰ ਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਇਹਨੂੰ ਇਹ ਨਾਮ ਕਹਿੰਦੇ ਨੇ, ਜਦ ਇਹ ਬੁੱਧੀ ਪਰਿਪੱਕ ਹੋ ਜਾਂਦੀ ਹੈ, ਦੇਹ ਇਤਿਹਾਸ ਟੁੱਟ ਜਾਂਦਾ ਅਤੇ ਹਰ ਵਕਤ ਆਤਮ ਸਰੂਪ ਦੇ ਵਿੱਚ ਸਥਿਤੀ ਹੋ ਜਾਂਦੀ ਹੈ, ਉਹਨੂੰ ਕਹਿੰਦੇ ਨਾਮ ਪ੍ਰਾਪਤ ਹੋ ਗਿਆ, ਹਿਰਦੇ 'ਚ ਵਸ ਗਿਆ। ਫਿਰ ਕੀ ਹੁੰਦਾ, ਕਹਿੰਦੇ ਨਵਨੀਤੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਮਾਇਆ ਤਾਂ ਦਸ ਹੀ ਹੋ ਕੇ ਸੇਵਾ ਕਰਦੀ ਫਿਰਦੀ ਹੈ, ਉਹ ਕਹਿੰਦੀ ਮੇਰੇ 'ਤੇ ਸੇਵਾ ਲੈ ਲਓ ਮਹਾਂਪੁਰਸ਼ੋ, ਆ ਪਾਪੀ ਲੋਕ ਮੈਨੂੰ ਮਾੜੇ ਕੰਮਾਂ ਦੇ ਵਿੱਚ ਅਪਵਿੱਤਰ ਕਰ ਰਹੇ ਨੇ, ਮੇਰਾ ਬੁਰਾ ਹਾਲ ਕਰ ਰਹੇ ਨੇ। ਸੋ ਇਸ ਤਰ੍ਹਾਂ ਦੇ ਨਾਲ ਕੰਮ ਤਾਂ ਫਿਰ ਪਰਮੇਸ਼ੁਰ ਆਪ ਹੀ ਕਰਦਾ ਉਹਨਾਂ ਦੇ। ਜੇ ਤੂੰ ਮੇਰਾ ਹੋ ਰਹੇ ਸਭ ਜੱਗ ਤੇਰਾ ਹੋਏ, ਇੱਕ ਦੋ ਚਾਰ ਨਹੀਂ ਸਾਰਾ ਸੰਸਾਰ ਤੇਰਾ ਹੋ ਜਾਏ, ਤੈਨੂੰ ਅਜੇ ਸੋਚਣ ਦੀ ਵਿਹਲ ਨਹੀਂ ਹੈ, ਤੇਰੀ ਕਾਰੋਬਾਰ ਪਹਿਲਾਂ ਹੀ ਹੋ ਜਾਣ, ਕਿਉਂ ਤਾਂ ਆਪਣਾ ਸਰੂਪ ਪਛਾਣ ਲਿਆ, ਤੂੰ ਘੱਟ ਘੱਟ ਵਿੱਚ ਤੂੰ ਹੀ ਵਿਆਪਕ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਕਬੀਰ ਨਿਰਮਲ ਬੂੰਦ ਆਕਾਸ਼ ਕੇ ਹੀ ਮਿਲ ਗਈ ਭੂਮ ਵਿਕਾਰ। ਹੁਣ ਭੂਮੀ ਹੀ ਮੰਨੀ ਜਾਂਦਾ, ਕਿਹੜੀ ਚੀਜ਼ ਨੂੰ ਮੰਨਦਾ, ਵਿਚਾਰ ਕੇ ਦੇਖ ਲੈ, ਇੱਥੇ ਮਿੱਟੀ ਗੁੰਨੀ ਪਈ ਹੋਵੇ, ਉਹਦੇ ਵਿੱਚ ਆ ਸਮਿੰਟ ਲਾਉਂਦੇ ਨੇ, ਵਿੱਚੇ ਤਾਂ ਵਾਟਰ ਪਰੂਫ ਦਾ ਮਸਾਲਾ ਲਾਉਂਦੇ ਨੇ, ਵਿੱਚੇ ਕਹਿੰਦੇ ਆ ਜੀ ਇਹਦੇ 'ਚ ਚਿਪਸ ਵਾਲਾ ਰੰਗ ਪਾਉਣੇ, ਵਿੱਚੇ ਚਿਪਸ ਲਾ ਤੀਆਂ, ਵਿੱਚੇ ਵਾਈਟ ਲਿਆ ਕੇ ਚਿੱਟਾ ਥੈਲਾ ਸਮਿੰਟ ਦਾ ਉਹ ਰਲਾ ਦਿੱਤਾ, ਹੁਣ ਉਹਨੂੰ ਕਰੀ ਜਾਂਦੇ ਨੇ ਇਕੱਠਾ, ਉਹਦੇ ਨਾਲ ਬਣਾ ਤਾ ਟਾਇਲ ਬਣਾ ਤੀ। ਹੁਣ ਟਾਇਲ ਦੇ ਵਿੱਚ ਕੀ ਹੈ, ਅੱਡੇ ਅੱਡ ਦੇਖ ਲਿਓ ਵੀ ਇਹ ਥੋੜ੍ਹੀ ਦੇਰ ਪਹਿਲਾਂ ਸਮਿੰਟ ਅੱਡ ਸੀ, ਚਿੱਟਾ ਸਮਿੰਟ ਅੱਡ ਸੀ, ਦੋ ਚਿਪਸ ਅੱਡ ਸੀ, ਇਹ ਇਕੱਠਾ ਕਰਕੇ ਫਰਮੇ 'ਚ ਪਾ ਕੇ ਬਣਾ ਦਿੱਤਾ। ਐਵੇਂ ਜਿਵੇਂ ਸਾਡੇ ਸਰੀਰ ਬਣਨ ਤੋਂ ਪਹਿਲਾਂ ਮਿੱਟੀ ਵੀ ਇੱਥੇ ਹੀ ਸੀਗੀ, ਪਾਣੀ ਵੀ ਇੱਥੇ ਵੀ, ਹਵਾ ਵੀ ਇੱਥੇ ਸੀ, ਅੱਗ ਵੀ ਇੱਥੇ ਸੀ, ਆਕਾਸ਼ ਵੀ ਇੱਥੇ ਦੀ, ਇਹ ਕਿਤੋਂ ਆਉਂਦੇ ਜਾਂਦੇ ਤਾਂ ਹੈ ਨਹੀਂ, ਇਹ ਤਾਂ ਇੱਥੇ ਭਰੇ ਪਏ ਨੇ। ਇਹ ਜਦ ਜਿਉਂ ਜਿਉਂ ਸਾਡੇ ਸਰੀਰ ਨੂੰ ਇਹ ਲੱਗਦੀ ਗਈ, ਤਿਉਂ ਤਿਉਂ ਸਾਡਾ ਸਰੀਰ ਆ ਢਾਂਚਾ ਜਿਹਾ ਬਣਦਾ ਗਿਆ। ਪਹਿਲਾਂ ਤਾਂ ਹੈ ਨਹੀਂ ਢਾਂਚਾ, ਇਹ ਅਮਰੀਕਾ 'ਚ ਮੈਂ ਦੇਖਿਆ ਸੀ 4000 ਗੁਣਾ ਬੀਜ ਵੱਡਾ ਕਰਕੇ ਦਿਖਾਇਆ, ਮਾੜਾ ਜਿਹਾ ਸੀ ਬਾਲ ਜਿੰਨਾ, 4000 ਗੁਣਾ। ਮਹਾਰਾਜ ਕਹਿੰਦੇ ਇਹੋ ਜਿਹੀ ਹਸਤੀ ਤੋਂ ਇਹੋ ਜਿਹੀ ਚੀਜ਼ ਦਾ ਬਣਿਆ ਹੋਇਆ ਤੂੰ, ਉਹਦੇ ਵਿੱਚ ਵੀ ਤੂੰ ਸੀਗਾ, ਨਹੀਂ ਉਹ ਮਰੀ ਹੋਈ ਹੁੰਦੀ, ਫਿਰ ਪਛਾਣ ਹੋ ਤੂੰ ਕਹਾਂ ਵੀ ਤੂੰ ਕੀ ਹੈ, ਇੱਥੇ ਕਿਉਂ ਰੁਕਦਾ ਆ ਕੇ। ਨਾ ਤੇਰੀ ਜਦ ਅੱਖ ਸੀ, ਨਾ ਕੰਨ ਸੀ, ਨਾ ਨੱਕ ਸੀ, ਨਾ ਰੀੜ੍ਹ ਦੀ ਹੱਡੀ ਸੀ, ਨਾ ਕੋਈ ਬ੍ਰੇਨ ਸੀ, ਕੇਵਲ ਇੱਕ ਨੁਕਤਾ ਜਿਹਾ ਸੀਗਾ, ਉਹ ਵੀ ਜੇ 4000 ਗੁਣਾ ਬੜਾ ਕਰਿਆ ਜਾਵੇ ਤਾਂ ਅੱਖ ਨਾ ਦਿਸਦਾ, ਇੰਨਾ ਛੋਟਾ ਸੀ। ਇਸ ਪਾਣੀ ਤੇ ਜਿਨ ਤੂੰ ਕਰਿਆ, ਮਾਟੀ ਕਰ ਲਿਆ, ਦੇਵਰਾ ਕਰਿਆ, ਮਿੱਟੀ ਦਾ ਬਣਾਤਾ ਮਚੂਨਾ ਜਿਹਾ, ਇਹਦੇ ਤੇ ਕਿਸੇ ਤੇ ਗੋਰਾ ਜਿਹਾ ਰੰਗ ਫੇਰਤਾ, ਕਿਸੇ ਤੇ ਕਾਲਾ ਜਿਹਾ ਫੇਰਤਾ। ਉਹ ਜਿਹਦੇ ਕਾਲਾ ਉਹ ਕਹਿੰਦਾ ਮੈਂ ਕਾਲਾ, ਜਿਹੜਾ ਗੋਰਾ ਉਹ ਚਾਵਲ ਦਾ ਹੀ ਫਿਰਦਾ ਵੀ ਮੈਂ ਬਹੁਤ ਗੋਰਾ। ਜਿਹੜਾ ਮਾੜਾ ਹੈ ਉਹ ਮਾੜਾ ਕਹੀ ਜਾਂਦਾ, ਜਿਹੜਾ ਤਕੜਾ ਉਹ ਅਭਿਮਾਨ ਚਾਹੀ ਜਾਂਦਾ। ਉਹ ਇਹਦਾ ਮਿੱਟੀ ਹੈ ਪ੍ਰੇਮੀਆਂ, ਤੇਰੇ ਆਲੇ ਦੁਆਲੇ ਲਾਈ ਹੋਈ। ਇਹਨੇ ਵਧਣਾ, ਇਹਦੇ ਤਿੰਨ ਅਵਸਥਾ ਨੇ। ਪਹਿਲਾਂ ਇਹ ਛੋਟੀ ਹੁੰਦੀ ਹੈ, ਫਿਰ ਵੱਧਦੀ ਹੈ, ਫਿਰ ਇਹ ਘਟਣਾ ਸ਼ੁਰੂ ਹੋ ਜਾਂਦੀ ਹੈ। ਅਖੀਰ ਇਹ ਮਿੱਟੀ 'ਚ ਬਚਾ ਕੇ ਫਿਰ ਮਿੱਟੀ ਰਲ ਜਾਂਦੀ ਹੈ। ਮਾਟੀ ਮਾਟੀ ਹੋਈ ਹੈ ਕਿ ਰੋਵਣ ਵਾਲੀ ਕੀ ਕਹਨ ਤੇ, ਕਹਿੰਦੇ ਦੱਸੋ ਕਾਸ ਨੂੰ ਡੋਨੇ ਮਿੱਟੀ ਨੂੰ, ਆ ਮਿੱਟੀ ਨੂੰ ਰੋਈ ਜਾਓ ਚੱਕ ਚੱਕ ਉਂਜਲ ਭਰ ਕੇ। ਕਹਿੰਦੇ ਉਹ ਜਿਹੜਾ ਦਿਸਦਾ ਸੀ ਉਹ ਨਹੀਂ, ਉਹ ਤਾਂ ਕਹਿੰਦੇ ਇੱਕ ਸਰੂਪ ਬਣਾਇਆ ਹੋਇਆ ਸੀ, ਕੋਠੀ ਬਣਾਈ ਸੀ ਇੱਟਾਂ ਵੱਟਿਆਂ ਦੀ, ਉਹਨੂੰ ਕੋਈ ਰੋ ਜਾਂਦਾ, ਜਿਹੜਾ ਇਹਦੇ ਵਿੱਚ ਸੀ ਉਹਨੂੰ ਰੋ। ਮਰਨ ਹਾਰ ਉਹ ਜੀਅਰਾ ਨਹੀਂ, ਉਹ ਤਾਂ ਮਰਦਾ ਹੀ ਨਹੀਂ, ਨਾ ਕਿਤੋਂ ਆਉਂਦਾ ਨਾ ਕਿਤੇ ਜਾਂਦਾ, ਉਹ ਨਹੀਂ ਮਰਦਾ। ਉਹਦੇ ਨਾਲ ਇਹ ਦੋ ਸਰੀਰ ਹੋਰ ਚਿੰਬੜੇ ਹੋਏ ਨੇ, ਇਹਨੂੰ ਵੀ ਸਮਝ ਲਓ। ਪਹਿਲਾਂ ਤਾਂ ਮੋਟਾ ਜਿਹਾ ਜਿਹੜਾ ਦੀਂਦਾ ਤੁਹਾਨੂੰ ਨਾਂ ਰੱਖਿਆ ਹੋਇਆ, ਫਲਾਣਾ ਸਿਉਂ ਫਲਾਣਾ ਸਿਉਂ, ਐਵੇਂ ਮਿੱਟੀ ਦਾ ਨਾਂ ਰੱਖਿਆ ਹੋਇਆ। ਜਿਹੜਾ ਇਹਦੇ ਵਿੱਚ ਹੈਗਾ ਉਹਨੂੰ ਨਾ ਆਪ ਜਾਣਦਾ ਨਾ ਕੋਈ ਜਾਣਦਾ, ਉਸ ਨੂੰ ਤਾਂ ਕੋਈ ਜਾਣਦਾ ਨਹੀਂ। ਇਹ ਮਿੱਟੀ ਦੇ ਵਿੱਚ ਇੱਕ 19 ਤੱਤਾਂ ਦਾ ਹੀ ਹੋਰ ਸਰੀਰ